ਆਖਣ ਜੋਰ ਚੁੱਪੇ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 33 ਨੰਬਰ ਪੌੜੀ ਦੀ ਵਿਚਾਰ ਕਰਨੀ ਹੈ ਜੀ। ਜਿਵੇਂ ਅਸੀਂ ਜਪ ਬਾਣੀ ਦੇ ਸ਼ੁਰੂ ਤੋਂ ਹੀ ਪੜ੍ਹਦੇ ਆ ਰਹੇ ਹਾਂ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਉਸ ਹੁਕਮੀ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਜੋ ਕੁਝ ਵੀ ਇਸ ਸੰਸਾਰ 'ਤੇ ਚੱਲ ਰਿਹਾ ਉਹ ਸਭ ਕੁਝ ਹੀ ਹੁਕਮ ਵਿੱਚ ਹੀ ਚੱਲ ਰਿਹਾ। ਮਾਲਕ ਨੇ ਇਸ ਸੰਸਾਰ 'ਤੇ ਨਿਯਮ ਬਣਾ ਦਿੱਤੇ ਨੇ ਅਤੇ ਬੰਦਾ ਜੋ ਕੁਝ ਵੀ ਦੇਖ ਰਿਹਾ ਕਰ ਰਿਹਾ ਸਭ ਕੁਝ ਉਹਦੇ ਨਿਯਮਾਂ ਵਿੱਚ ਹੀ ਹੋ ਰਿਹਾ। ਕਿਤੇ ਬੱਚੇ ਦਾ ਜਨਮ ਹੋ ਰਿਹਾ, ਕਿਤੇ ਕੋਈ ਮਰ ਰਿਹਾ, ਸਭ ਕੁਝ ਨਿਯਮ ਵਿੱਚ ਹੀ ਹੈ। ਕੋਈ ਸੱਚ ਬੋਲ ਰਿਹਾ, ਕੋਈ ਝੂਠ ਬੋਲ ਰਿਹਾ, ਇਹ ਵੀ ਉਹਦੇ ਨਿਯਮ ਹੀ ਨੇ। ਦਿਨ ਰਾਤ ਬਣਦੇ ਨੇ, ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਨੇ, ਬਿਜਲੀ ਬਣ ਗਈ, ਜਹਾਜ਼ ਬਣ ਗਏ, ਫੋਨ ਲੈਪਟਾਪ ਬਣ ਗਏ, ਸਿਗਨਲਸ ਨਾਲ ਡਾਟਾ ਟ੍ਰਾਂਸਫਰ ਹੋ ਰਿਹਾ ਅਤੇ ਹੋਰ ਵੀ ਅੱਗੇ ਜਿਹੜੀਆਂ ਖੋਜਾਂ ਹੋਣਗੀਆਂ ਉਹ ਸਭ ਵੀ ਉਹਦੇ ਨਿਯਮਾਂ ਵਿੱਚ ਹੀ ਹੋਣਗੀਆਂ। ਮੰਨ ਲਓ ਜੇਕਰ ਸਾਇੰਸ ਸਾਨੂੰ ਨਾ ਦੱਸਦੀ ਕਿ ਉਹਨੇ ਨਵੀਆਂ ਨਵੀਆਂ ਖੋਜਾਂ ਕਿਵੇਂ ਕੀਤੀਆਂ ਨੇ, ਤਾਂ ਸਾਇੰਸ ਤੋਂ ਵੱਡਾ ਦੁਨੀਆ ਦਾ ਹੋਰ ਕੋਈ ਬਾਬਾ ਨਹੀਂ ਹੋਣਾ ਸੀ। ਧਾਰਮਿਕ ਲੋਕਾਂ ਦੀ ਦੁਨੀਆ ਵਿੱਚ ਫੋਕੀਆਂ ਗੱਲਾਂ ਨੇ, ਗੁਰਦੁਆਰੇ ਮੰਦਰਾਂ ਤੋਂ ਪੁੱਤਰ ਮੰਗੇ ਜਾਂਦੇ ਨੇ, ਕੁਝ ਬੀਬੀਆਂ ਕਹਿੰਦੀਆਂ ਨੇ ਕਿ ਬਾਬਿਆਂ ਤੋਂ ਝੋਲੀ ਭਰਾਓ, ਫਲ ਪਵਾਓ, ਮੁੰਡਾ ਹੀ ਹੋਏਗਾ, ਅਤੇ ਪਖੰਡੀ ਬਾਬਾ ਜੀ ਨੂੰ ਪਤਾ ਕਿ ਉਹ ਉਸ ਦੇਸ਼ ਵਿੱਚ ਬੈਠ ਕੇ ਲੋਕਾਂ ਨੂੰ ਠੱਗ ਰਿਹਾ ਜਿੱਥੇ ਲੋਕ ਆਪ ਪੈਸੇ ਦੇ ਕੇ ਮੂਰਖ ਬਣਨ ਜਾਂਦੇ ਨੇ। ਬਾਬੇ ਤਾਂ ਸਿਰਫ ਮੂੰਹ ਖੋਲ੍ਹਦੇ ਨੇ ਅਤੇ ਕਹਿ ਦਿੰਦੇ ਨੇ ਇਹ ਵਾਲੇ ਦੋ ਚਾਰ ਪਖੰਡ ਕਰ ਲਓ, ਤੁਹਾਡੇ ਪੁੱਤਰ ਹੀ ਹੋਏਗਾ, ਅਤੇ ਜੇ ਨਾ ਹੋਇਆ ਤਾਂ ਉਹਨਾਂ ਲੋਕਾਂ ਨੂੰ ਹੀ ਇਹ ਕਹਿਣਾ ਕਿ ਬਸ ਤੁਹਾਡੀ ਸ਼ਰਧਾ ਨਹੀਂ ਸੀ, ਤੁਸੀਂ ਮੇਰੇ ਦੱਸੇ ਪਖੰਡ ਦਿਲ ਨਾਲ ਨਹੀਂ ਕੀਤੇ, ਤੁਸੀਂ ਟੂਣਾ ਕਰਨ ਲੱਗਿਆਂ ਪਿੱਛੇ ਮੁੜ ਕੇ ਦੇਖ ਲਿਆ ਸੀ, ਜਾਂ ਉਦੋਂ ਤੁਹਾਡੇ ਦਿਲ ਵਿੱਚ ਕੁਝ ਆ ਗਿਆ ਸੀ, ਅਤੇ ਇਹਨਾਂ ਵਿੱਚੋਂ ਕੋਈ ਨਾ ਕੋਈ ਗਲਤੀ ਮੰਨ ਕੇ ਉਹ ਮਹਾਂਮੂਰਖ ਸ਼ਰਧਾਲੂ ਵੀ ਹੋਰ ਪੈਸੇ ਦੇ ਕੇ ਗੱਲ ਮੰਨ ਕੇ ਨਿਕਲ ਜਾਂਦਾ। ਪਰ ਜੇ ਸਾਇੰਸ ਬਾਬਾ ਹੁੰਦੀ ਤਾਂ ਉਹ ਨਾ ਦੱਸਦੀ ਕਿਸੇ ਨੂੰ ਕਿ ਉਹਨੇ ਅਲਟਰਾਸਾਊਂਡ ਨਾਮ ਦੀ ਮਸ਼ੀਨ ਬਣਾ ਲਈ ਹੈ ਅਤੇ ਉਹਨੇ ਚੈੱਕ ਕਰਕੇ ਦੱਸ ਦੇਣਾ ਸੀ ਕਿ ਧੀ ਹੈ ਜਾਂ ਪੁੱਤਰ, ਅਤੇ ਰਿਜ਼ਲਟ ਵੀ ਪੱਕੇ ਸੀ ਉਹਨਾਂ ਦੇ। ਪਰ ਜਿੱਥੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇਣ ਵਾਲੇ ਲੋਕ, ਜੋ ਆਪ ਵੀ ਕਿਸੇ ਔਰਤ ਤੋਂ ਜੰਮੇ ਨੇ, ਬੇਕਸੂਰ ਜਾਨ ਨੂੰ ਮਾਰ ਦਿੰਦੇ ਨੇ, ਤਾਂ ਅਜਿਹੇ ਦੇਸ਼ਾਂ ਵਿੱਚ ਸਾਇੰਸ ਦੇ ਵੀ ਹੱਥ ਖੜ੍ਹੇ ਹੀ ਨੇ। ਅਤੇ ਹੋਰ ਵੀ ਕਿੰਨੀਆਂ ਖੋਜਾਂ ਜੇ ਸਾਇੰਸ ਨਾ ਦੱਸਦੀ ਤਾਂ ਸਾਇੰਸ ਤੋਂ ਵੱਡਾ ਬਾਬਾ ਕਿਹੜਾ ਸੀ ਦੱਸੋ। ਉਹਨਾਂ ਲੋਕਾਂ ਬਾਰੇ ਕੀ ਕਿਹਾ ਜਾਵੇ ਜਿਹੜੇ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਵੀ ਬਾਬਿਆਂ ਦੇ ਚੱਕਰਾਂ ਵਿੱਚ ਨੇ। ਸੱਚਾ ਗਿਆਨ ਗੁਰੂ ਹੀ ਤੁਹਾਡਾ ਭਲਾ ਕਰੇ। ਇੱਥੇ ਜੋ ਕੁਝ ਵੀ ਹੋ ਰਿਹਾ ਸਭ ਮਾਲਕ ਦੇ ਹੁਕਮ ਵਿੱਚ ਹੀ ਹੋ ਰਿਹਾ। ਪਰ ਜੇ ਕੋਈ ਮੂਰਖ ਆਪਦੇ ਛੋਟੇ ਦਿਮਾਗ ਤੋਂ ਕਹਿ ਕੇ ਦੱਸੇ ਕਿ ਮੈਂ ਉਹਦੇ ਨਿਯਮ ਤੋਂ ਬਾਹਰ ਜਾ ਕੇ ਕੁਝ ਕਰ ਲਵਾਂਗਾ, ਤਾਂ ਗੁਰੂ ਸਾਹਿਬ ਕਹਿੰਦੇ ਉਹ ਕਰਕੇ ਦੇਖ ਲਵੇ, ਆਪ ਤੇ ਆਪ ਦੁਨੀਆ ਵਿੱਚ ਖਵਾਰੀ ਹੀ ਚੱਲੇਗਾ। ਉਹ ਮਾਲਕ ਜਿਹੜਾ ਪਤਾ ਨਹੀਂ ਕਿੰਨੇ ਹੀ ਖੰਡਾ ਬ੍ਰਹਿਮੰਡਾਂ ਨੂੰ ਆਪਦੇ ਹੁਕਮ ਨਾਲ ਚਲਾ ਰਿਹਾ, ਉਹਨੂੰ ਜੇ ਮੇਰੇ ਵਰਗਾ ਇੱਥੇ ਬੈਠਾ ਕਹੇ ਕਿ ਮੈਂ 5 ਪਾਠ ਕਰਕੇ ਜਾਂ 2-4 ਘੰਟੇ ਉਹਦਾ ਨਾਮ ਦਾ ਰੱਟਾ ਮਾਰ ਕੇ ਉਹਦੇ ਬਾਰੇ ਸਭ ਕੁਝ ਦੱਸ ਦਿਆਂਗਾ, ਇਹ ਤਾਂ ਫਿਰ ਗਵਾਰਾਂ ਗਵਾਰ ਵਾਲੀ ਗੱਲ ਹੀ ਹੈ। ਇਸ ਪੌੜੀ ਵਿੱਚ ਵੀ ਗੁਰੂ ਸਾਹਿਬ ਨੇ ਸਾਨੂੰ ਇਹੀ ਦੱਸਿਆ ਕਿ ਮਾਲਕ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ, ਚਾਹੇ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਕੇ ਵੇਖ ਲਵੇ। ਆਖਣ ਜ਼ੋਰ ਚੁੱਪੇ ਨਹਿ ਜ਼ੋਰ, ਜੇਕਰ ਕੋਈ ਕਹੇ ਕਿ ਮੈਂ ਮਾਲਕ ਬਾਰੇ ਕਹਿ ਕਹਿ ਕੇ ਉਹਦਾ ਅੰਤ ਪਾ ਲਵਾਂ, ਆਖਣ ਜੋਰ ਉਸ ਮਾਲਕ ਬਾਰੇ ਆਖ ਆਖ ਕੇ ਉਹਦੀ ਸਿਫਤਾਂ ਕਰਕੇ ਕੋਈ ਜ਼ੋਰ ਲਾਈ ਜਾਵੇ ਕਿ ਮੈਂ ਦੱਸਦਾਂ ਉਹ ਰੱਬ ਕਿੱਦਾਂ ਦਾ, ਮੈਨੂੰ ਸਭ ਪਤਾ ਲੱਗ ਗਿਆ, ਪਰ ਇੱਦਾਂ ਆਖਣ 'ਤੇ ਕਿਸ ਦਾ ਜ਼ੋਰ ਹੈ? ਇਕੱਲਾ ਆਖ ਕੇ ਕਿਸੇ ਨੂੰ ਰੱਬ ਥੋੜ੍ਹੀ ਮਿਲ ਜਾਂਦਾ। ਜਾਂ ਕੋਈ ਆਖੇ ਕਿ ਰੱਬ ਦੀਆਂ ਇੱਦਾਂ ਆਰਤੀਆਂ ਕਰੋ, ਇੱਦਾਂ ਉਹਦੀ ਪੂਜਾ ਕਰੋ, ਮੈਂ ਦੱਸਦਾ ਰੱਬ ਕਿੱਦਾਂ ਮੰਨਦਾ, ਪਰ ਇਹ ਤਾਂ ਸਾਰੀਆਂ ਉਸ ਮਾਲਕ ਤੋਂ ਹੋਰ ਵਿੱਥ ਪਵਾਉਣ ਵਾਲੀਆਂ ਗੱਲਾਂ ਨੇ, ਕਿਉਂਕਿ ਧਾਰਮਿਕ ਕਰਮਕਾਂਡ ਕਰਕੇ ਸਾਡੇ ਮਨ 'ਤੇ ਵਿਕਾਰਾਂ ਦੀ ਮੈਲ ਹੋਰ ਚੜ੍ਹ ਜਾਂਦੀ ਹੈ। ਜਿਵੇਂ ਕੋਈ ਕਹੂਗਾ ਮੈਂ ਰੋਜ਼ ਮੰਦਰ ਗੁਰਦੁਆਰੇ ਜਾਂਦਾ ਤਾਂ ਮੈਂ ਵੱਡਾ ਧਾਰਮਿਕ ਹਾਂ, ਮੈਂ ਹਰ ਰੋਜ਼ ਇੰਨੇ ਪਾਠ ਕਰਦਾ ਤਾਂ ਮੈਂ ਧਾਰਮਿਕ ਹਾਂ। ਵੱਡੇ ਧਾਰਮਿਕ ਲੋਕ ਦੂਜਿਆਂ ਨੂੰ ਹੀ ਨੀਵਾਂ ਦਿਖਾਉਂਦੇ ਨੇ ਅਤੇ ਆਪਦੇ ਮਨ ਵਿੱਚ ਹਉਮੈ ਦੀ ਮੈਲ ਪਾਲੀ ਜਾਂਦੇ ਨੇ। ਪਰ ਫੈਸਲਾ ਤਾਂ ਉਦੋਂ ਹੀ ਹੁੰਦਾ ਜਦੋਂ ਇਸ ਸੰਸਾਰ 'ਤੇ ਅਸੀਂ ਵਿਚਰਦੇ ਹਾਂ, ਇੱਥੇ ਸਾਡੇ ਪਰਚੇ ਪੈਂਦੇ ਨੇ, ਫਿਰ ਪਤਾ ਲੱਗਦਾ ਕੌਣ ਕਿੱਡਾ ਵੱਡਾ ਧਰਮੀ ਹੈ। ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ, ਪੱਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਜਦੋਂ ਤਕੜੀ ਦੇ ਦੂਜੇ ਪਾਸੇ ਇੱਜ਼ਤ ਰੂਪੀ ਵੱਟਾ ਪਾ ਕੇ ਸਾਨੂੰ ਤੋਲਿਆ ਜਾਣਾ, ਫਿਰ ਪਤਾ ਲੱਗਣਾ ਕਿ ਕੌਣ ਧਾਰਮਿਕ ਹੈ। ਇਸ ਲਈ ਜੇਕਰ ਕੋਈ ਆਪਦੇ ਵੱਲੋਂ ਜ਼ੋਰ ਲਾ ਕੇ ਮਾਲਕ ਬਾਰੇ ਆਖ ਕੇ ਉਹਨੂੰ ਮਿਲਣ ਦੇ ਦਾਅਵੇ ਕਰੇ, ਉਹਦੀ ਕਹਿਣੀ ਵਿਅਰਥ ਹੀ ਜਾਏਗੀ। ਆਖਣ ਜ਼ੋਰ ਚੁੱਪੇ ਨ ਹਜ਼ੂਰ, ਜੇਕਰ ਕੋਈ ਚੁੱਪ ਕਰਕੇ ਮੌਨੀ ਸਾਧ ਬਣ ਕੇ ਕਹੇ ਕਿ ਮੈਂ ਹੁਣ ਉਹਦੇ ਨਿਯਮਾਂ ਤੋਂ ਬਚ ਜਾਵਾਂਗਾ, ਇੱਦਾਂ ਨਹੀਂ ਹੋ ਸਕਦਾ। ਕਿਉਂਕਿ ਕੋਈ ਕਿੰਨਾ ਵੀ ਚੁੱਪ ਕਰਕੇ ਬਹਿ ਜਾਏ ਫਿਰ ਵੀ ਉਹਦਾ ਮਨ ਬੋਲੀ ਹੀ ਜਾਂਦਾ। ਅਸੀਂ ਪਹਿਲੀ ਪੌੜੀ ਵਿੱਚ ਹੀ ਪੜ੍ਹਿਆ ਸੀ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਜਾਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ, ਮੋਨੀ ਹੋਏ ਬੈਠਾ ਹੀ ਕਾਂਤੀ, ਹਿਰਦੇ ਕਲਪਨ ਗਾਠਾ। ਦਿਲ ਵਿੱਚ ਕੋਈ ਨਾ ਕੋਈ ਖਿਆਲ, ਕੋਈ ਨਾ ਕੋਈ ਫੁਰਨਾ ਚੱਲਦਾ ਹੀ ਰਹਿੰਦਾ। ਇਸ ਲਈ ਕੋਈ ਚੁੱਪ ਕਰਕੇ ਵੀ ਮਾਲਕ ਦੇ ਨਿਯਮਾਂ 'ਤੇ ਜ਼ੋਰ ਨਹੀਂ ਚਲਾ ਸਕਦਾ। ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਹੁਣ ਜੇਕਰ ਕੋਈ ਕਿਸੇ ਮਸਜਿਦ ਮੰਦਰ ਜਾਂ ਗੁਰਦੁਆਰੇ ਵਿੱਚ ਮੰਗ ਮੰਗ ਕੇ ਸੋਚੇ ਕਿ ਮੈਂ ਉਹਦੇ ਹੁਕਮਾਂ ਤੋਂ ਬਚ ਜਾਊਂਗਾ, ਇੱਦਾਂ ਨਹੀਂ ਹੋ ਸਕਦਾ। ਉਹਦੇ ਹੁਕਮਾਂ ਵਿੱਚ ਤਾਂ ਚੱਲਣਾ ਹੀ ਪੈਣਾ। ਕੋਈ ਜਾ ਕੇ ਮੰਗੇ ਕਿ ਮੈਨੂੰ ਵੱਡੀ ਗੱਡੀ ਅਤੇ ਵੱਡਾ ਘਰ ਮਿਲ ਜਾਏ ਅਤੇ ਮਿਹਨਤ ਉਹ ਕਰੇ ਨਾ, ਤਾਂ ਕਿਵੇਂ ਬਿਨਾਂ ਮਿਹਨਤ ਕੀਤੇ ਇਹ ਚੀਜ਼ਾਂ ਮਿਲਣਗੀਆਂ? ਮਾਲਕ ਦਾ ਜੋ ਮਿਹਨਤ ਵਾਲਾ ਹੁਕਮ ਹੈ ਉਹ ਅਸੀਂ ਮੰਨਾਂਗੇ, ਮਿਹਨਤ ਕਰਾਂਗੇ ਤਾਂ ਹੀ ਸਾਨੂੰ ਮੰਗੀਆਂ ਚੀਜ਼ਾਂ ਮਿਲਣਗੀਆਂ। ਪੂਰੀ ਦੁਨੀਆ ਦੇ ਕਿਸੇ ਵੀ ਵੱਡੇ ਤੋਂ ਵੱਡੇ ਧਾਰਮਿਕ ਜਾਂ ਕਿਸੇ ਵੀ ਸਥਾਨ 'ਤੇ ਜਾ ਕੇ ਕੋਈ ਮੰਗੀ ਜਾਵੇ ਕਿ ਉਹ ਕਦੇ ਵੀ ਨਾ ਮਰੇ, ਤਾਂ ਕੋਈ ਵੀ ਉਹਦੀ ਇਹ ਮੰਗ ਪੂਰੀ ਨਹੀਂ ਕਰ ਸਕਦਾ, ਕਿਉਂਕਿ ਮਾਲਕ ਦੇ ਹੁਕਮਾਂ 'ਤੇ ਮੰਗਣ ਵਾਲੇ ਦਾ ਕੋਈ ਜ਼ੋਰ ਨਹੀਂ ਚੱਲਦਾ। ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਦੇਣ ਨਾ ਜ਼ੋਰ ਦਾ ਮਤਲਬ ਹੈ ਜੇਕਰ ਕੋਈ ਕੁਝ ਦਾਨ ਵਗੈਰਾ ਦੇ ਕੇ ਸੋਚੇਗੀ ਉਹ ਹੁਣ ਮਾਲਕ ਦੇ ਹੁਕਮਾਂ ਤੋਂ ਬਚ ਜਾਏ ਤਾਂ ਇਹ ਕਿੱਦਾਂ ਹੋਵੇਗਾ? ਕਿਉਂਕਿ ਦਾਨ ਦੇਣ ਵਾਲੇ ਦੇ ਮਨ ਵਿੱਚ ਪਹਿਲਾਂ ਹੀ ਰੱਬ ਤੋਂ ਹੋਰ ਕਿੰਨੇ ਗੁਣਾ ਵਾਪਸ ਮਿਲਣ ਦਾ ਲਾਲਚ ਹੁੰਦਾ। ਜਿਵੇਂ ਪੰਡਿਤ ਆਪ ਦੀ ਭੁੱਖ ਮਿਟਾਉਣ ਮਾਰਾ ਲੋਕਾਂ ਤੋਂ ਦਾਨ ਮੰਗਦਾ, ਚੀਜ਼ ਪੰਡਿਤਾਂ ਅਤੇ ਬਾਬਿਆਂ ਨੂੰ ਆਪ ਚਾਹੀਦੀ ਹੈ ਅਤੇ ਦਾਨ ਲੋਕਾਂ ਤੋਂ ਮੰਗਦੇ ਨੇ। ਹੁਣ ਜੇਕਰ ਕਿਸੇ ਨੂੰ ਕੈਂਸਰ ਜਾਂ ਕੋਈ ਹੋਰ ਵੱਡੀ ਬਿਮਾਰੀ ਹੈ ਅਤੇ ਉਹ ਵਿਚਾਰਾ ਆਪ ਦਾ ਇਲਾਜ ਕਰਾਉਣ ਦੀ ਬਜਾਏ ਕਿਸੇ ਧਾਰਮਿਕ ਕੋਲ ਫਸ ਜੇ ਅਤੇ ਉਹਨੂੰ ਦਾਨ ਪੁੰਨ ਕਰਨ 'ਤੇ ਲਾ ਦੇਵੇ, ਤਾਂ ਦੱਸੋ ਕਿ ਉਹ ਬੰਦਾ ਦਾਨ ਦੇ ਕੇ ਕਿਵੇਂ ਬਚ ਸਕਦਾ? ਕੀ ਦਾਨ ਦੇਣ ਨਾਲ ਉਹ ਮਾਲਕ ਦੇ ਹੁਕਮ 'ਤੇ ਕਾਬੂ ਪਾ ਲਏਗਾ? ਨਹੀਂ, ਉਹਨੂੰ ਇਲਾਜ ਕਰਵਾਉਣਾ ਹੀ ਪਏਗਾ, ਕਿਉਂਕਿ ਝਾੜੂ ਜਾਂ ਨਮਕ ਦੀ ਥੈਲੀ ਜਾਂ ਕੋਈ ਵੀ ਦੁਨੀਆ ਦੀ ਸਭ ਤੋਂ ਵੱਡੀ ਚੀਜ਼ ਵੀ ਦਾਨ ਕਰਕੇ ਉਸ ਮਾਲਕ ਦੇ ਨਿਯਮਾਂ ਤੋਂ ਉਲਟ ਨਹੀਂ ਜਾਇਆ ਜਾ ਸਕਦਾ। ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਕੋਈ ਬੰਦਾ ਕਹੇ ਕਿ ਮੈਂ ਆਪ ਦੇ ਜ਼ੋਰ ਨਾਲ ਜੀ ਕੇ ਦਿਖਾ ਦਿਆਂਗਾ, ਪਰ ਬਿਨਾਂ ਉਸ ਹੁਕਮੀ ਦੇ ਨਿਯਮਾਂ ਤੋਂ ਕੋਈ ਬੰਦਾ ਕਿਵੇਂ ਜਿਉਂਦਾ ਰਹਿ ਸਕਦਾ? ਕੋਈ ਕਹੇ ਕਿ ਹੁਣ ਮੈਂ ਬਿਨਾਂ ਸਾਹ ਲਏ ਬਿਨਾਂ ਆਕਸੀਜਨ ਲਏ ਜਿਉਂਦਾ ਰਹਿ ਕੇ ਦਿਖਾਵਾਂਗਾ, ਕੋਈ ਕਹੇ ਕਿ ਉਹਦੇ ਦਿਲ ਦੀ ਧੜਕਣ ਰੁਕ ਜਾਏ ਅਤੇ ਉਹ ਜੀ ਕੇ ਦਿਖਾਏਗਾ, ਪਰ ਬਿਨਾਂ ਉਸ ਮਾਲਕ ਦੇ ਨਿਯਮਾਂ ਤੋਂ ਕੋਈ ਬੰਦਾ ਕਿਵੇਂ ਜਿਉਂਦਾ ਰਹਿ ਸਕਦਾ? ਉਹਦੇ ਹੁਕਮਾਂ 'ਤੇ ਦੱਸੋ ਕਿਸਦਾ ਜ਼ੋਰ ਹੈ? ਇਹ ਗੱਲ ਦੇਖੋ, ਸਾਡਾ ਉਹ ਬਾਬਾ ਨਾਨਕ ਕਹਿ ਰਿਹਾ ਜਿਹਦੇ ਬਾਰੇ ਅਸੀਂ ਕਹਾਣੀ ਸੁਣਾਉਂਦੇ ਹਾਂ ਕਿ ਬਾਬਾ ਨਾਨਕ 3 ਦਿਨ ਨਦੀ ਵਿੱਚ ਅਲੋਪ ਹੋ ਗਿਆ ਸੀ, ਜਿੱਥੇ ਰੱਬ ਨੇ ਬਾਬੇ ਨੂੰ ਗਿਆਨ ਦਿੱਤਾ ਸੀ। ਪਰ ਗੁਰੂ ਸਾਹਿਬ ਤਾਂ ਆਪ ਕਹਿ ਰਹੇ ਨੇ ਕਿ ਮਾਲਕ ਦੇ ਹੁਕਮਾਂ 'ਤੇ ਕਿਸੇ ਦਾ ਵੀ ਕੋਈ ਜ਼ੋਰ ਨਹੀਂ ਚੱਲ ਸਕਦਾ। ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ, ਮਰਨ 'ਤੇ ਵੀ ਦੱਸੋ ਕਿਹੜਾ ਆਪਣਾ ਜ਼ੋਰ ਚਲਾ ਸਕਦਾ? ਹੁਣ ਤੁਸੀਂ ਸੋਚੋਗੇ ਕਿ ਇਹਦੇ ਵਿੱਚ ਕਿਹੜੀ ਗੱਲ ਹੈ, ਕੋਈ ਵੀ ਇੱਥੇ ਲਟਕ ਕੇ ਫਾਂਸੀ ਲੈ ਕੇ ਮਰ ਸਕਦਾ। ਪਰ ਜਦੋਂ ਕੋਈ ਫਾਂਸੀ ਲੈਣ ਲਈ ਲਟਕਦਾ, ਉਹਦੇ ਗਰਦਨ ਦੀ ਹੱਡੀ ਟੁੱਟਦੀ ਹੈ, ਸਾਹ ਬੰਦ ਹੁੰਦੇ ਨੇ, ਤਾਂ ਬੰਦਾ ਮਰਦਾ। ਇਹ ਵੀ ਉਹਦੇ ਨਿਯਮਾਂ ਵਿੱਚ ਹੀ ਹੋਇਆ। ਇਹ ਸਰੀਰ ਦਾ ਸਿਸਟਮ ਮਾਲਕ ਨੇ ਬਣਾਇਆ ਅਤੇ ਜਦੋਂ ਸਾਹ ਬੰਦ ਹੋਏ ਤਾਂ ਹੀ ਬੰਦਾ ਮਰਿਆ। ਪਰ ਕੋਈ ਕਹੇ ਕਿ ਬੰਦਾ ਉਹਦੇ ਹੁਕਮਾਂ ਤੋਂ ਪਾਰ ਜਾ ਕੇ ਕਿਸੇ ਤਰੀਕੇ ਨਾਲ ਮਰ ਜੇ ਤਾਂ ਇਹ ਕਿੱਦਾਂ ਹੋਏਗਾ? ਜੇ ਕਿਸੇ ਦਾ ਸਰੀਰ ਮਜ਼ਬੂਤ ਹੈ, ਦਿਲ ਦਿਮਾਗ ਮਜ਼ਬੂਤ ਹੈ, ਜਿਹਨੂੰ ਕੋਈ ਫਿਕਰ ਨਹੀਂ ਹੈ, ਉਹ ਸੋਹਣੀ ਲਾਈਫ ਜੀ ਰਿਹਾ ਅਤੇ ਉਹ ਬੈਠਾ ਬੈਠਾ ਕਹੇ ਕਿ ਉਹ ਮਾਲਕ ਦੇ ਕਿਸੇ ਨਿਯਮ ਤੋਂ ਬਿਨਾਂ ਮਰ ਜਾਏਗਾ, ਤਾਂ ਉਹਦੇ ਹੁਕਮਾਂ 'ਤੇ ਦੱਸੋ ਕਿਹਦਾ ਜ਼ੋਰ ਹੈ? ਜ਼ੋਰ ਨਾ ਰਾਜ ਮਾਲ ਮਨਸੂਰ। ਹੁਣ ਜੇਕਰ ਕੋਈ ਸੋਚੇ ਕਿ ਕਿਸੇ ਨੂੰ ਘਰ ਬੈਠੇ ਬੈਠੇ ਹੀ ਐਸੇ ਰਾਜ ਭਾਗ ਮਿਲ ਜਾਣ ਜਾਂ ਧਨ ਪਦਾਰਥ ਮਿਲ ਜਾਣ ਜਿਨ੍ਹਾਂ ਨਾਲ ਦਿਲ ਦੇ ਅੰਦਰ ਸ਼ੋਰ ਮੱਚ ਜੇ, ਤਾਂ ਉਹਦੇ ਪਿੱਛੇ ਵੀ ਮਾਲਕ ਦਾ ਹੁਕਮ ਹੀ ਕੰਮ ਕਰੇਗਾ। ਜਿਵੇਂ ਕਿਸੇ ਦਾ ਮਾਂ ਪਿਓ ਧਨ ਦੌਲਤ ਦਾ ਮਾਲਕ ਹੈ ਅਤੇ ਉਹ ਆਪ ਦੇ ਬਾਅਦ ਆਪਦੀ ਦੌਲਤ ਆਪਦੇ ਬੱਚਿਆਂ ਦੇ ਨਾਮ ਕਰ ਜਾਂਦਾ, ਜਾਂ ਫਿਰ ਕੋਈ ਆਪਦੀ ਮਿਹਨਤ ਕਰਕੇ ਧਨ ਦੌਲਤ ਕਮਾ ਸਕਦਾ, ਜਾਂ ਕੋਈ ਠੱਗੀ ਮਾਰ ਕੇ ਵੱਡੇ ਵੱਡੇ ਧਨ ਪਦਾਰਥ ਲੁੱਟ ਸਕਦਾ। ਇਹਨਾਂ ਮਾਲਕ ਦੇ ਹੁਕਮਾਂ ਨਾਲ ਹੀ ਕਿਸੇ ਕੋਲ ਰਾਜ ਭਾਗ ਜਾਂ ਧਨ ਦੌਲਤ ਆ ਸਕਦੀ ਹੈ। ਪਰ ਜਿਹਦੇ ਮਾਂ ਬਾਪ ਕੋਲ ਕੁਝ ਵੀ ਨਹੀਂ ਹੈ, ਨਾ ਉਹ ਮਿਹਨਤ ਕਰਦਾ, ਪਰ ਫਿਰ ਵੀ ਘਰ ਬੈਠਾ ਉਹ ਸੋਚੀ ਜਾਏ ਕਿ ਮੈਂ ਕਿਸੇ ਵੱਡੀ ਧਨ ਦੌਲਤ ਦਾ ਮਾਲਕ ਬਣ ਜਾਂ, ਤਾਂ ਉਹਦੇ ਪਿੱਛੇ ਮਾਲਕ ਦਾ ਹੀ ਕੋਈ ਨਾ ਕੋਈ ਨਿਯਮ ਕੰਮ ਕਰੇਗਾ, ਤਾਂ ਹੀ ਉਹ ਇਹਨਾਂ ਪਦਾਰਥਾਂ ਨੂੰ ਇਕੱਠਾ ਕਰ ਸਕੇਗਾ। ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਹੁਣ ਕੋਈ ਜ਼ੋਰ ਲਾ ਕੇ ਕਹੇ ਕਿ ਉਹ ਰੱਬੀ ਨਿਯਮਾਂ ਤੋਂ ਬਾਹਰ ਜਾ ਕੇ ਆਪਦੀ ਸੁਰਤ ਨੂੰ ਉੱਚਾ ਚੁੱਕ ਲਏ, ਪਰ ਉਹ ਗੁਰੂ ਦੇ ਉਪਦੇਸ਼ ਨੂੰ ਬਿਨਾਂ ਕਮਾਏ ਆਪਦੀ ਸੁਰਤ ਕਿਵੇਂ ਉੱਚੀ ਚੁੱਕ ਸਕਦਾ? ਉਹਨੂੰ ਗੁਰੂ ਦੀ ਗੱਲ ਸੁਣਨੀ ਪਏਗੀ, ਮੰਨਣੀ ਪਏਗੀ, ਤਾਂ ਹੀ ਸੁਰਤ ਉੱਚੀ ਹੋ ਸਕਦੀ ਹੈ। ਪਰ ਬਿਨਾਂ ਰੱਬੀ ਨਿਯਮਾਂ ਤੋਂ ਕਿਵੇਂ ਕੋਈ ਆਪਦੀ ਸੁਰਤ 'ਤੇ ਹੁਕਮ ਚਲਾ ਸਕਦਾ? ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਬੰਦੇ ਨੂੰ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਗਿਆਨ ਕਿਵੇਂ ਮਿਲ ਸਕਦਾ? ਹੁਣ ਜੇਕਰ ਕੋਈ ਕਹੇ ਕਿ ਉਹਨੇ ਡਾਕਟਰ ਬਣਨਾ, ਪਰ ਉਹ ਘਰੇ ਬੈਠਾ ਰਹੇ, ਸਕੂਲ ਕਾਲਜ ਨਾ ਜਾਏ, ਤਾਂ ਉਹ ਗਿਆਨਵਾਨ ਅਤੇ ਵਿਚਾਰਵਾਨ ਕਿਵੇਂ ਹੋ ਸਕਦਾ? ਕੋਈ ਡਿਪਲੋਮਾ ਡਿਗਰੀ ਹਾਸਲ ਕਰਨ ਲਈ ਉਹਨੂੰ ਪੜ੍ਹਨਾ ਹੀ ਪਵੇਗਾ। ਬਿਨਾਂ ਪੜ੍ਹਿਆਂ ਮਾਲਕ ਦੇ ਹੁਕਮ 'ਤੇ ਜ਼ੋਰ ਪਾ ਕੇ ਕੋਈ ਕਿਵੇਂ ਘਰ ਬੈਠਾ ਗਿਆਨ ਲੈ ਸਕਦਾ? ਜੇਕਰ ਕੋਈ ਕਿਸੇ ਸਬਜੈਕਟ ਦੀ ਸਟੱਡੀ ਕਰੇਗਾ, ਗਿਆਨ ਲਏਗਾ, ਤਾਂ ਹੀ ਉਹਦੇ 'ਤੇ ਗਿਆਨ ਵਿਚਾਰ ਕਰ ਸਕਦਾ। ਮਾਲਕ ਦੇ ਹੁਕਮਾਂ 'ਤੇ ਤਾਂ ਕਿਸੇ ਦਾ ਕੋਈ ਜ਼ੋਰ ਨਹੀਂ ਹੈ। ਜ਼ੋਰ ਨਾ ਜੁਗਤੀ ਛੁੱਟੇ ਸੰਸਾਰ। ਮਾਲਕ ਦੇ ਹੁਕਮ ਵਿੱਚ ਆਏ ਬਿਨਾਂ ਕੋਈ ਆਪਦੀ ਜੁਗਤੀ ਚਲਾਈ ਜਾਵੇ, ਆਪਦੀਆਂ ਸਿਆਣਪਾਂ 'ਤੇ ਚਤਰਾਈਆਂ ਲੜਾਈ ਜਾਵੇ ਕਿ ਜਿਹਦੇ ਨਾਲ ਉਹ ਇਸ ਸੰਸਾਰ 'ਤੇ ਵਿਕਾਰਾਂ ਤੋਂ ਛੁਟਕਾਰਾ ਪਾ ਸਕੇ, ਤਾਂ ਇਹ ਕਿੱਦਾਂ ਹੋਏਗਾ? ਆਪਦੇ ਵਿਕਾਰਾਂ 'ਤੇ ਛੁਟਕਾਰਾ ਪਾਉਣ ਲਈ ਬੰਦੇ ਨੂੰ ਹੁਕਮੀ ਦੀ ਰਜ਼ਾ ਵਿੱਚ ਆਉਣਾ ਹੀ ਪਏਗਾ, ਚੰਗੇ ਗੁਣਾਂ ਨੂੰ ਧਾਰਨ ਕਰਨਾ ਹੀ ਪਏਗਾ, ਨਹੀਂ ਤਾਂ ਆਪਦੀਆਂ ਸਿਆਣਪਾਂ ਕਰਕੇ ਕੋਈ ਫਾਇਦਾ ਨਹੀਂ ਹੋਏਗਾ। ਇਹ ਗੱਲ ਸਾਨੂੰ ਗੁਰੂ ਸਾਹਿਬ ਨੇ ਸਭ ਤੋਂ ਪਹਿਲੀ ਪੌੜੀ ਵਿੱਚ ਹੀ ਸਮਝਾਈ ਸੀ। ਸਹਿ ਸਿਆਣਪਾ ਲੱਖ ਹੈ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੇ ਦੇ ਹੁਕਮਾਂ ਵਿੱਚ ਆਏ ਬਿਨਾਂ ਅਸੀਂ ਉਸ ਸਚਿਆਰੇ ਨੂੰ ਮਾਲਕ ਨੂੰ ਨਹੀਂ ਮਿਲ ਸਕਦੇ। ਸਾਨੂੰ ਵਿਕਾਰਾਂ 'ਤੇ ਕਾਬੂ ਪਾਉਣਾ ਹੀ ਪੈਣਾ, ਰੱਬੀ ਗੁਣ ਧਾਰਨ ਕਰਨੇ ਹੀ ਪੈਣੇ ਨੇ। ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਗੁਰੂ ਸਾਹਿਬ ਕਹਿੰਦੇ ਕਿ ਜਿਹਦੇ ਕੋਲ ਜ਼ੋਰ ਹੈ ਉਹ ਕੋਸ਼ਿਸ਼ ਕਰਕੇ ਦੇਖ ਲਵੇ, ਕਿਉਂਕਿ ਜੋ ਕੁਝ ਵੀ ਚੱਲ ਰਿਹਾ ਮਾਲਕ ਦੇ ਹੁਕਮ ਵਿੱਚ ਹੀ ਚੱਲ ਰਿਹਾ। ਹੁਣ ਜੇਕਰ ਕੋਈ ਕਹੇਗਾ ਕਿ ਉਹ ਮਾਲਕ ਦੇ ਹੁਕਮਾਂ ਤੋਂ ਬਾਹਰ ਜਾ ਕੇ ਕੁਝ ਵੀ ਕਰਕੇ ਦਿਖਾ ਦੇਗਾ, ਤਾਂ ਗੁਰੂ ਸਾਹਿਬ ਕਹਿੰਦੇ ਉਹ ਆਪਣਾ ਜ਼ੋਰ ਲਾ ਕੇ ਦੇਖ ਲਵੇ ਕੀ ਕੁਝ ਹੁੰਦਾ ਮਾਲਕ ਦੇ ਨਿਯਮਾਂ ਤੋਂ ਬਿਨਾਂ। ਨਾਨਕ ਉੱਤਮ ਨੀਚ ਨਾ ਕੋਈ, ਹੇ ਨਾਨਕ ਆਪਦੇ ਆਪ ਨਾ ਕੋਈ ਬੰਦਾ ਉੱਤਮ ਹੈ ਅਤੇ ਨਾ ਹੀ ਕੋਈ ਨੀਚ, ਕਿਉਂਕਿ ਜਿਹੜਾ ਹੁਕਮੀ ਦੇ ਨਿਯਮਾਂ ਥੱਲੇ ਆ ਜਾਏਗਾ, ਗੁਣ ਧਾਰਨ ਕਰ ਲਏਗਾ, ਉਹਦੇ ਹਿਸਾਬ ਨਾਲ ਚੱਲਣ ਲੱਗ ਪਏਗਾ, ਉਹ ਉੱਤਮ ਬਣ ਜਾਏਗਾ। ਅਤੇ ਜਿਹੜਾ ਉਸ ਮਾਲਕ ਅੱਗੇ ਜ਼ੋਰ ਲਾ ਕੇ ਕਹਿੰਦਾ ਕਿ ਉਹ ਮਾਲਕ ਦੇ ਨਿਯਮਾਂ ਤੋਂ ਬਾਹਰ ਜਾ ਕੇ ਵੀ ਕੁਝ ਕਰਕੇ ਦਿਖਾ ਸਕਦਾ, ਉਹਨੂੰ ਰੱਬੀ ਹੁਕਮਾਂ ਦੀ ਕੋਈ ਲੋੜ ਨਹੀਂ ਹੈ, ਉਹ ਨੀਚ ਬਣ ਜਾਏਗਾ। ਉਂਝ ਆਪਦੇ ਆਪ ਇੱਥੇ ਕੋਈ ਉੱਤਮ ਨੀਚ ਨਹੀਂ ਹੈ, ਇਹ ਤਾਂ ਸਾਡੇ ਕੀਤੇ ਕੰਮ ਦੱਸਦੇ ਨੇ ਕਿ ਕੋਈ ਕਿੰਨੇ ਜੋਗਾ। ਇਸ ਲਈ ਸਾਨੂੰ ਵੀ ਗੁਰੂ ਦੀ ਗੱਲ ਮੰਨ ਲੈਣੀ ਚਾਹੀਦੀ ਹੈ, ਮਾਲਕ ਦੇ ਹੁਕਮਾਂ ਵਿੱਚ ਆ ਜਾਣਾ ਚਾਹੀਦਾ, ਗੁਰੂ ਤੋਂ ਗਿਆਨ ਲੈ ਲੈਣਾ ਚਾਹੀਦਾ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਰੋਜ਼ ਦਾ ਭਾਵੇਂ ਇੱਕ ਹੀ ਸ਼ਬਦ ਪੜ੍ਹੀਏ, ਪਰ ਸ਼ਬਦ ਨੂੰ ਅਰਥਾਂ ਨਾਲ ਪੜ੍ਹ ਕੇ ਵਿਚਾਰ ਕਰੀਏ ਅਤੇ ਆਪ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਜੀ। ਕੱਲ੍ਹ ਨੂੰ ਅਸੀਂ 34 ਨੰਬਰ ਪੌੜੀ ਦੀ ਵਿਚਾਰ ਕਰਾਂਗੇ ਜੀ। ਬਾਕੀ ਕੋਈ ਵੀ ਸਵਾਲ ਜਾਂ ਸੁਝਾਅ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।